ਫਿਰ ਕਲਗੀਧਰ ਪਾਤਸ਼ਾਹ ਇਕਦਮ ਉੱਠੇ, ਹਥਿਆਰਾਂ ਨਾਲ ਸਨਦਬੱਧ ਹੋ ਕੇ। ਜਦੋਂ ਮੈਦਾਨੇ ਜੰਗ ਵਿੱਚ ਜਾਣ ਲੱਗੇ ਤਾਂ ਭਾਈ ਦਇਆ ਸਿੰਘ ਜੀ ਨੇ ਪੰਜਾਂ ਪੈਰਾਂ ਦੇ ਰੂਪ ਵਿੱਚ ਅੱਗੇ ਹੋ ਕੇ ਬੇਨਤੀ ਕੀਤੀ। ਹੌਲੀ ਹੌਲੀ ਸਰਕਾਰ ਨੇ ਗੜੀ ਵਿੱਚੋਂ ਦੇ ਦੇ ਥੱਪੜਾ ਸਿੰਘ ਸਰਦਾਰ ਤੋਰੇ। ਵੇਲਾ ਹੋ ਗਿਆ ਜਥਾ ਜਾਂ ਜਥੇ ਵਿੱਚੋਂ ਇੱਕ ਇੱਕ ਕਰਕੇ
ਜਥੇਦਾਰ ਤੋਰੇ।
ਅਰਦਲ ਵਿੱਚ ਬਸ 5 ਕੁ ਸਿੰਘ ਰਹਿ ਗਏ, ਬਾਕੀ 94 ਸਿਪਾਹ ਸਲਾਹ ਤੋਰੇ। ਪੈਗੀ ਸਿੰਘਾਂ ਨੂੰ ਸੋਝਿਆ ਪਾਤਸ਼ਾਹ ਨੇ ਵਾਰੀ ਵਾਰੀ ਅਜੀਤ
ਜੁਝਾਰ ਤੋਰੇ।
ਸਿੰਘਾਂ ਸੋਚਿਆ ਪਿਆ ਹਨੇਰ ਭਾਵੇਂ, ਸਿੰਘਾਂ ਸੋਚਿਆ ਪਿਆ ਹਨੇਰ ਭਾਵੇਂ, ਵਿੰਦਿਆਂ ਵਿੰਦਿਆਂ ਚੰਦਨਾ ਚੜ ਬਈਏ। ਆਈ ਖਿਜਾ ਤੇ ਕਿਧਰੇ ਬਹਾਰ ਆਈ, ਮੁੱਢੋ ਬਾਗਣਾ ਕਿਤੇ
ਉਜਾੜ ਬਈਏ।
ਕੋਲੇ ਆ ਹਜੂਰ ਦੇ ਕਹਿਣ ਲੱਗੇ, ਕੋਲੇ ਆ ਹਜੂਰ ਦੇ ਕਹਿਣ ਲੱਗੇ, ਦਾਤਾ ਵਕਤ ਸੰਭਾਲਣਾ ਚਾਹੀਦਾ ਏ। ਸੂਰ ਬੀਰ ਜਿਉ ਨੀਤੀ ਬਣ ਬਣ ਕੇ ਔਖੀ ਘੜੀ ਨੂੰ ਟਲਣਾ
ਚਾਹੀਦਾ ਏ।
ਅਸੀਂ ਲੜਾਂਗੇ ਮਰਦਿਆਂ ਅੰਤ ਤੀਕਰ, ਅਸੀਂ ਲੜਾਂਗੇ ਮਰਦਿਆਂ ਅੰਤ ਤੀਕਰ। ਇਹ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ, ਇੱਥੋਂ ਨਿਕਲ ਜੋ ਨੀਲੇ ਤੇ ਲੱਤ ਦੇ ਕੇ, ਲੋ ਲੱਗਦਿਆਂ ਜੰਗਲੋਂ
ਪਾਰ ਹੋ ਜਾਓ।
ਟੁੱਕੇ ਬੁੱਲ ਹਜੂਰ ਨੇ ਖਾ ਘੂਰੀ, ਟੁੱਕੇ ਬੁੱਲ ਹਜੂਰ ਨੇ ਖਾ ਘੂਰੀ। ਕਿਹਾ ਕਿਹੜਾ ਸਰਦਾਰ ਇਹ ਬੋਲਦਾ ਏ, ਸੇਵਕ ਬੋਲਦੇ ਹਾਂ। ਸਿੰਘਾਂ ਨੇ ਕਿਹਾ ਅੱਗੋਂ ਸਾਡਾ ਸਾਂਝਾ ਵਿਚਾਰ ਏ
ਬੋਲਦਾ ਏ।
ਮੈਂ ਨਹੀਂ ਬੋਲਦਾ, ਬੋਲਦਾ ਏ ਪੰਥ ਸਾਰਾ, ਬਲਕਿ ਦੇਸ਼ ਪਿਆਰ ਇਹ ਬੋਲਦਾ ਏ। ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ ਪਿਆ ਆਪ ਕਰਤਾਰ ਏ
ਬੋਲਦਾ ਏ।
ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ, ਸਾਡੇ ਜਗ੍ਹੇ ਲੱਖਾਂ ਪੈਦਾ ਕਰੇਗਾ ਤੂੰ। ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ, ਪਰ ਜੇ ਤੂੰ ਨਾ ਰਿਓ ਦਸ਼ਮੇਸ਼ ਦੁੱਲੇ, ਗੋਬਿੰਦ ਸਿੰਘ ਮੁੜ ਕੇ ਫੇਰ
ਜੰਮਣਾ ਨਹੀਂ।
ਆਇਆ ਰੋ ਅੰਦਰ ਪੁਤਲਾ ਸਰਬ ਲੋਹਦਾ, ਆਇਆ ਰੋ ਅੰਦਰ ਪੁਤਲਾ ਸਰਬ ਲੋਹਦਾ। ਉਹਦੀ ਵੀਰਤਾ ਸ਼ਾਨ ਵਖਾਉਣ ਲੱਗੀ, ਤੀਰਾ ਉਹਦੇ ਨੇ ਗਿੱਠ ਗਿੱਠ ਜੀਭ ਕੱਢੀ, ਆਕੜ ਉਸ ਦੀ ਲੈਣ
ਕਮਾਲ ਲੱਗੀ।
ਉਹਦੀ ਤੇਗ ਦਮੂਹੀ ਦੇ ਵਾਂਗ ਚੁੱਕੀ, ਵੱਟ ਵਿੱਚ ਮਿਆਣ ਦੇ ਖਾਣ ਲੱਗੀ। ਘੋੜਾ ਹਿਣਕਿਆ ਬਾਜ ਨੇ ਖੰਭ ਛੰਡੇ, ਧਰਤੀ ਕੰਬ ਕੇ ਹੋਣ
ਹੈਰਾਨ ਲੱਗੀ।
ਲੱਟਾਂ ਨਿਕਲੀਆਂ ਉਹਦਿਆਂ ਨੇਤਰਾਂ ਚੋਂ, ਲੱਟਾਂ ਨਿਕਲੀਆਂ ਉਹਦਿਆਂ ਨੇਤਰਾਂ ਚੋਂ। ਡੌੜੀ ਉਸ ਦੇ ਥੱਲੀਆਂ ਪੈ ਗਈਆਂ, ਕਲਗੀ ਉਹਦੀ ਚੋਂ ਬਿਜਲੀ ਜਹੀ ਲਿਸ਼ਕੀ, ਫੌਜਾਂ ਵਿਰਤਰ ਥੱਲੀਆਂ
ਪੈ ਗਈਆਂ।
ਗੁਰਾ ਕਿਹਾ ਗੰਭੀਰਤਾ ਨਾਲ ਸਿੰਘੋ, ਗੁਰਾ ਕਿਹਾ ਗੰਭੀਰਤਾ ਨਾਲ ਸਿੰਘੋ, ਕਿ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ। ਅੰਤ ਤੀਕ ਜਿੰਨਾ ਮੇਰਾ ਸਾਥ ਦਿੱਤਾ, ਕਿ ਮੈਂ ਸਿੰਘ ਮਰਵਾ ਕੇ ਨੱਠ ਜਾਵਾਂ। 4 ਦਿਨਾਂ ਦੀ ਕੁੜੀ ਜੇ ਜ਼ਿੰਦਗੀ ਲਈ, ਕਿ ਮੈਂ ਘੋੜਾ ਭਜਾ ਕੇ ਨੱਠ ਜਾਵਾਂ। ਅੰਮ੍ਰਿਤ ਪਿਆ ਕੇ ਜਿਨ੍ਹਾਂ ਨੂੰ ਅਮਰ ਕੀਤਾ, ਕਿ ਮੈਂ ਉਹਨਾਂ ਨੂੰ ਮਰਵਾ ਕੇ
ਨੱਠ ਜਾਵਾਂ।
ਜੇਕਰ ਆਸ ਮੈਥੋਂ ਇਹੀ ਰੱਖਦੇ ਹੋ, ਜੇਕਰ ਆਸ ਮੈਥੋਂ ਇਹੀ ਰੱਖਦੇ ਹੋ, ਤੁਸੀਂ ਸੱਚ ਜਾਣੋ ਕੁਝ ਵੀ ਜਾਣਦੇ ਨਹੀਂ। ਵੇਲਾ ਵਕਤ ਪਛਾਣਦੇ ਹੋ, ਭਾਵੇਂ ਕਲਗੀਧਰ ਨੂੰ ਤੁਸੀਂ
ਪਛਾਣਦੇ ਨਹੀਂ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗ ਵਿੱਚ ਜੂਝਣ ਲਈ ਤਿਆਰ ਹੋ ਗਏ, ਮੈਦਾਨੀ ਜੰਗ ਵੱਲ ਇੱਕ ਕਦਮ ਹੀ ਅੱਗੇ ਰੱਖਿਆ, ਤਾਂ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਹੁਣ ਤੱਕ ਜਿੰਨੇ ਵੀ ਸਿੰਘ ਮੈਦਾਨੀ ਜੰਗ ਵਿੱਚ ਜੂਝਣ ਲਈ ਗਏ ਨੇ, ਸਾਰੇ ਗੁਰੂ ਦੀ ਆਗਿਆ ਦੇ ਨਾਲ ਹੀ ਗਏ ਨੇ ਨਾ ਪਾਤਸ਼ਾਹ? ਤਾਂ ਗੁਰੂ ਸਾਹਿਬ ਨੇ ਫਰਮਾਇਆ, ਹਾਂ ਭਾਈ ਦਇਆ ਸਿੰਘ ਜੀ, ਇਹ ਸੱਚ ਹੈ। ਹੁਣ ਤੱਕ ਜਿੰਨੇ ਵੀ ਸਿੰਘ ਜੰਗ ਵਿੱਚ ਗਏ ਨੇ, ਸਾਰੇ ਗੁਰੂ ਦੀ ਆਗਿਆ ਦੇ ਨਾਲ ਹੀ ਗਏ ਨੇ। ਤਾਂ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿ ਆਪ ਨੇ ਆਪਣੇ ਗੁਰੂ ਤੋਂ ਆਗਿਆ ਲੈ ਲਈ ਹੈ। ਤੁਸੀਂ ਤਾਂ 1699 ਦੀ ਵਿਸਾਖੀ ਵਾਲੇ ਦਿਨ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਗੁਰੂ ਪੰਥ ਖਾਲਸੇ ਦਾ ਰੁਤਬਾ ਬਖਸ਼ਿਆ ਸੀ, ਤੇ ਅੱਜ ਆਪ ਆਪਣੇ ਗੁਰੂ ਤੋਂ ਆਗਿਆ ਲੈ ਬਿਨਾ ਹੀ ਮੈਦਾਨੀ ਜੰਗ ਵੀ ਜਾ ਰਹੇ ਹੋ। ਸਿੰਘ ਨਾਲ ਜਕਲੰਬ ਦੇ ਬੋਲ ਉੱਠੇ, ਹੁਣ ਕੁਝ ਸੁਣਨ ਸੁਣਾਉਣ ਦੀ ਆਗਿਆ ਨਹੀਂ। ਗੋਬਿੰਦ ਸਿੰਘ, ਪੰਥ ਤੈਨੂੰ ਹੁਕਮ ਦਿੰਦਾ ਹੈ, ਇੱਥੇ ਕੜੀ ਲਗਾਉਣ ਦੀ
ਆਗਿਆ ਨਹੀਂ।
ਤੁਸੀਂ ਉਹ ਗੁਰੂ ਤੇ ਖਾਲਸਾ ਗੁਰੂ ਤੁਹਾਡਾ, ਤੁਸੀਂ ਉਹ ਗੁਰੂ ਤੇ ਖਾਲਸਾ ਗੁਰੂ ਤੁਹਾਡਾ, ਇਹਦਾ ਹੁਕਮ ਪਰਤਾਉਣ ਦੀ ਆਗਿਆ ਨਹੀਂ। ਤੁਹਾਡੀ ਜਾਨ ਅਮਾਨਤ ਤੇ ਖਾਲਸੇ ਦੀ, ਇਹਨੂੰ ਕਿਤੇ ਗਵਾਉਣ ਦੀ
ਆਗਿਆ ਨਹੀਂ।
ਛੇਤੀ ਮੁੜੋ ਤੇ ਕਲਗੀਆਂ ਜਿਗੇ ਲਾਹੋ, ਛੇਤੀ ਮੁੜੋ ਤੇ ਕਲਗੀਆਂ ਜਿਗੇ ਲਾਹੋ। ਦੂਰ ਵੈਰੀ ਦੀ ਫੌਜ ਤੋਂ ਨੱਠ ਜਾਓ, ਵੇੜਾ ਪਾ ਕੇ ਫੌਜ ਤਿਆਰ ਕਰ ਲੋ, फिर दुश्मन दे अगे डट जाओ। सुनिया गुरु ने गुरु दा हुक्मनामा, सुनिया गुरु ने गुरु दा हुक्मनामा, छेती सीस चुका के उठ तुरिया, हाथ जोड़ दिते, अखा पर आईया अते हुक्म वजा के उठ तुरिया, पेटा पंथ दे कड़गी जगे किते, बाज उंगली लाके उठ तुरिया, गोविंद सिंह आप गुरु आप चेला, जगत ताई वखा के उठ तुरिया। गुरु खालसा जी, आज तक दुनिया दे विच गुरु बहुत होए ने, चेले भी बड़े होए ने, अते कई चेले अपनी आत्मक अवस्था उच्ची करके गुरु भी बने होंगे, पर किसे भी कौम दे इतिहास विच ए जिक्र नहीं आंदा कि कोई गुरु आप चेला बनया होवे। पर सिख कौम दा इतिहास की दस दे, वह परक्ट्यो मर्द अगमड़ा, परयाम अकेला, वह वह गोविंद सिंह
आपे गुरु चेला।
पंजा प्यारा दा हुकम सिर मथे मंदे हुए, मेरे कलगी तर पातशाह अपने हम शकल पई संगत सिंह दे सीस ते कलगी सजा के ए कहंदे हुए, पीर हिंद मीर वद के हिंदा पीर जा रिया जे, जिस विच ताकत है आके फड़ लो। एना कहंदे हुए कलगी तर पातशाह चमकौर दी गड़ी विचो चले पा दिंदे हन। सुनम सुनी टिकी रात विच गुरु साहब जा रहे हन, जांदियां जांदियां पैर नू ठुकर वजी, पिछा परत के भाई दया सिंह जी नू कहन लगे, भाई दया सिंह जी जरा देखो पैर दे नाल कुछ अड़िया है। भाई दया सिंह जी ने आकाश विच चमक रही बिजली दी रोशनी विच तकिया की है, साहबजादा जुझार सिंह जी दी लाश पई है। भाई दया सिंह जी बेनती कर लगे, महाराज जे आप दा हुक्म होवे ता मैं अपनी दस्तार नू पाड़ के इस उते कफन पा दया, दो गज कफन मैं इस ते पा देवा, दो गज कफन मैं इस ते पा देवा, अंतम समय ए बंदे दा कज हुंदे। गुरु साहब कहा, अगा तुर दया सिंगा ए ता सूरमे दी अणख ते बज हुंदे, ताड़ी मार के गड़ी चो निकलिया हां ताके वैरी ना मैनू कमजोर समझे, लोकी कहना के गुरु गोविंद सिंह ने पुत होर समझे ते सिख होर समझे। अपने सिखा सेवका नू इन्ना प्यार करन वाले मेरे कलगीधर पातशाह दे त्याग अते वैराग नू वेख के अज सारी मनुखता सारी कायनात गुरु साहब दी महिमा है क्यों गा रही है वे।
Emperor Aurangzeb and 22 Rajas of hilly areas attacked Anandpur Sahib. They encircled the town and did not let any food to be taken inside with the hope of arresting Guruji and his followers out. They lost thousands of men while attacking the Guru who was occupying the forts. Having failed to defeat the Guru, they promised him on solemn oath a safe passage if he voluntarily left the fort. The army generals hoped to give the emperor an image of their victory if he could make the Guru to leave Anandpur Sahib. When Guruji left the forts, the army generals broke their oath and attacked Guruji with all their might. It was the cold winter night of December 1704. The attack by the army soldiers and difficulties of crossing Frederick Sarsa River resulted in separation of Sikhs. Guru Gobind Singh Ji, with his two elder sons and only 40 Sikhs, reached a nearby village called Chamkor and occupied a mud house called Gari, a mini fort. The Persian forces in great numbers tented around the Gari and challenged Guruji that he would not be allowed to leave alive. With the hope of arresting Guruji, they attacked the Gari. Guruji sent a small band of Sikhs to go and fight the enemy and keep them away from the gates of the Gari and not let them enter it. Guruji himself sat on the top shooting arrows to check the firing columns of the soldiers. When the firing was at its height, Baba Ajit Singh, the eldest son of Guru Gobind Singh Ji, requested his father to let him join the defending Jatha. Guruji gladly permitted him to fight the army. Having been blessed by his father, Baba Ajit Singh Ji joined himself with other Sikhs. He fought bravely and fearlessly. He exhibited great fighting skills which surprised the enemy soldiers. Finally, Baba Ajit Singh Ji fell in the battlefield and attained martyrdom. His younger brother, Sahibzada Jujar Singh Ji, also decided to follow the lead of his elder brother and came out of the Gari. He put up a great defense like an experienced soldier. Having resisted the wave of enemy soldiers for a long time, he followed his elder brother and became a martyr. Guru Gobind Singh Ji thanked the Almighty Lord that his children attained martyrdom before his own eyes. They laid their lives so that other children could live in peace and freedom. The resistance offered by the brave Sikhs was so great that the enemy could not enter the Gari during the day-long fighting. At night, Guru Gobind Singh Ji, with his two Sikhs, passed by the army safely.